SBS ਦੇ ਨਿਊਜ਼ ਡੈਸਕ ਤੋਂ MP ਸਿੰਘ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹੈ। ਅੱਜ ਦੀਆਂ ਕੁਝ ਚੋਣਵੀਆਂ ਖਬਰਾਂ ਇਸ ਪ੍ਰਕਾਰ ਹਨ। ਦੋਵੇਂ ਪ੍ਰਮੁੱਖ ਪਾਰਟੀਆਂ ਦੇ ਨੇਤਾਵਾਂ ਵੱਲੋਂ ਕੱਲ੍ਹ ਰਾਤ ਸਕਾਈ ਨਿਊਜ਼ ਉੱਤੇ ਆਪਣੀਆਂ ਚੋਣ ਨੀਤੀਆਂ ਉੱਤੇ ਬਹਿਸ ਕਰਨ ਤੋਂ ਬਾਅਦ ਗੱਠਜੋੜ ਨੇ ਆਪਣੀ ਗੈਸ ਨੀਤੀ ਬਾਰੇ ਹੋਰ ਵੇਰਵੇ ਜਾਰੀ ਕਰ ਦਿੱਤੇ ਹਨ। ਵਿਰੋਧੀ ਧਿਰ ਦੀ ਗੈਸ ਨੀਤੀ ਦਾ ਇੱਕ ਮੁੱਖ ਤੱਤ ਪੂਰਬੀ ਤੱਟ ਰਿਜ਼ਰਵੇਸ਼ਨ ਸਥਾਪਿਤ ਕਰਨਾ ਹੈ, ਜੋ ਘਰੇਲੂ ਬਾਜ਼ਾਰ ਲਈ ਗੈਸ ਦੀ ਇੱਕ ਮਾਤਰਾ ਦੀ ਰਿਜ਼ਰਵੇਸ਼ਨ ਨੂੰ ਯਕੀਨੀ ਬਣਾਏਗਾ। ਪਰ ਹਾਊਸਿੰਗ ਮੰਤਰੀ ਕਲੀਅਰ ਓਨੀਲ ਦਾ ਕਹਿਣਾ ਹੈ ਕਿ ਗੱਠਜੋੜ ਦੀ ਨੀਤੀ ਵਿੱਚ ਮਹੱਤਵਪੂਰਨ ਖਾਮੀਆਂ ਹਨ। ਉਹਨਾਂ ਕਿਹਾ ਹੈ ਕਿ ਵਿਰੋਧੀ ਧਿਰ ਸਰਕਾਰ ਦੇ ਰਹਿਣ ਸਹਿਣ ਦੇ ਖਰਚੇ ਦੇ ਰਾਹਤ ਉਪਾਵਾਂ ਪ੍ਰਤੀ ਵਚਨਬੱਧਤਾ ਦੀ ਘਾਟ ਵੀ ਦਰਸਾਉਂਦੀ ਹੈ। ਸਕਾਈ ਨਿਊਜ਼ ਦੁਆਰਾ ਆਯੋਜਿਤ ਕੀਤੀ ਗਈ ਚੋਣ ਬਹਿਸ ਦੌਰਾਨ ਪ੍ਰਧਾਨ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਲਈ ਸਭ ਤੋਂ ਵੱਧ ਵਿਵਾਦਪੂਰਨ ਮੁੱਦਾ ਊਰਜਾ ਨੀਤੀ ਸੀ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਵਿਰੋਧੀ ਧਿਰ ਦੇ ਨੇਤਾ ਦੀ ਪਰਮਾਣੂ ਊਰਜਾ ਨੀਤੀ ਉੱਤੇ ਨਿਸ਼ਾਨਾ ਸਾਧਦੇ ਹੋਏ ਸਵਾਲ ਕੀਤਾ ਕਿ ਸ਼੍ਰੀ ਡਟਨ 7 ਪਰਮਾਣੂ ਰਿਐਕਟਰਾਂ ਨੂੰ ਕਿਵੇਂ ਫੰਡ ਪ੍ਰਦਾਨ ਕਰਨਗੇ, ਜਿਨ੍ਹਾਂ ਦੀ ਕੀਮਤ ਪ੍ਰਧਾਨ ਮੰਤਰੀ ਅਨੁਸਾਰ $600 ਬਿਲੀਅਨ ਹੋਵੇਗੀ। ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ ਪ੍ਰਧਾਨ ਮੰਤਰੀ ਦੀਆਂ ਲਾਗਤਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਲੇਬਰ ਸਰਕਾਰ ਦੇ ਅਧੀਨ ਊਰਜਾ ਬਿੱਲ ਵੱਧ ਗਏ ਹਨ। ਹਰੇਕ ਪਾਰਟੀ ਵੱਲੋਂ ਪੇਸ਼ ਕੀਤੀਆਂ ਊਰਜਾ ਯੋਜਨਾਵਾਂ ਦੀ ਲਾਗਤ ਉੱਤੇ ਵਿਵਾਦ ਪੈਦਾ ਹੋ ਗਿਆ ਹੈ। ਫਰੰਟੀਅਰ ਇਕਨੋਮਿਕਸ ਨੇ ਪਰਮਾਣੂ ਉਦਯੋਗ ਬਣਾਉਣ ਲਈ ਅਤੇ ਚਲਾਉਣ ਵਾਸਤੇ 331 ਬਿਲੀਅਨ ਦਾ ਹਵਾਲਾ ਦਿੱਤਾ ਹੈ, ਜਦਕਿ CSIR ਅਤੇ ਆਸਟ੍ਰੇਲੀਅਨ ਐਨਰਜੀ ਮਾਰਕੀਟ ਆਪਰੇਟਰ ਨੇ ਇੱਕ ਰਿਪੋਰਟ ਤਿਆਰ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਕਿ ਪਰਮਾਣੂ ਦੀ ਲਾਗਤ ਨਵਿਆਉਣਯੋਗ ਊਰਜਾ ਨਾਲੋਂ ਦੁੱਗਣੀ ਹੋਵੇਗੀ। ਗੱਠਜੋੜ ਇਹਨਾਂ ਅਨੁਮਾਨਾਂ ਨੂੰ ਰੱਦ ਕਰਦਾ ਹੈ ਅਤੇ ਕਹਿੰਦਾ ਹੈ ਕਿ ਇਸ ਦੀ ਯੋਜਨਾ ਲੇਬਰ ਦੀ ਯੋਜਨਾ ਦੀ ਕੀਮਤ ਤੋਂ ਲਗਭਗ ਅੱਧੀ ਹੈ, ਕਿਉਂਕਿ ਨਵਿਆਉਣਯੋਗ ਊਰਜਾ ਅਤੇ ਸਟੋਰੇਜ ਪਲਾਂਟਾਂ ਨੂੰ ਜੋੜਨ ਲਈ ਖੰਭਿਆਂ ਅਤੇ ਤਾਰਾਂ ਦੇ ਨੈੱਟਵਰਕ ਨੂੰ ਅਪਗ੍ਰੇਡ ਕਰਨ ਦੀ ਲਾਗਤ ਵੀ ਸ਼ਾਮਲ ਕੀਤੀ ਗਈ ਹੈ। ਆਸਟ੍ਰੇਲੀਆ ਦੇ ਪ੍ਰਮੁੱਖ ਪਾਰਟੀਆਂ ਦੇ ਆਗੂ ਨੇ ਸੰਘੀ ਚੋਣ ਮੁਹਿੰਮ ਦੇ ਪਹਿਲੇ ਬਹਿਸ ਵਿੱਚ ਰਹਿਣ ਸਹਿਣ ਦੇ ਖਰਚਿਆਂ ਦੇ ਦਬਾਅ ਨਾਲ ਨਜਿੱਠਣ ਲਈ ਆਪਣੀਆਂ ਯੋਜਨਾਵਾਂ ਪੇਸ਼ ਕੀਤੀਆਂ ਹਨ। ਪੱਛਮੀ ਖੇਤਰ ਦੇ 100 ਵੋਟਰਾਂ ਦੇ ਸਮੂਹ ਨੇ ਐਂਥਨੀ ਐਲਬਨੀਜ਼ੀ ਅਤੇ ਪੀਟਰ ਡਟਨ ਤੋਂ ਸਿੱਖਿਆ, ਸਿਹਤ ਸੰਭਾਲ ਲਾਗਤਾਂ ਅਤੇ ਊਰਜਾ ਬਿੱਲ ਰਾਹਤ ਸਮੇਤ ਹੋਰ ਮੁੱਦਿਆਂ ਬਾਰੇ ਸਵਾਲ ਪੁੱਛੇ। ਜਦੋਂ ਪੁੱਛਿਆ ਗਿਆ ਕਿ ਕੀ ਉਹ ਰਹਿਣ ਸਹਿਣ ਦੀ ਲਾਗਤ ਨਾਲ ਜੂਝ ਰਹੇ ਹਨ ਤਾਂ ਲਗਭਗ ਅੱਧੇ ਦਰਸ਼ਕਾਂ ਨੇ ਆਪਣੇ ਹੱਥ ਖੜ੍ਹੇ ਕੀਤੇ। ਖਜ਼ਾਨਚੀ ਜਿਮ ਚੈਮਰਸ ਸੰਯੁਕਤ ਰਾਸ਼ਟਰ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਟੈਰਿਫ ਦੇ ਪ੍ਰਭਾਵਾਂ ਉੱਤੇ ਚਰਚਾ ਕਰਨ ਲਈ ਵਿੱਤੀ ਰੈਗੂਲੇਟਰਾਂ ਨੂੰ ਮਿਲਣ ਜਾ ਰਹੇ ਹਨ। ਖਜ਼ਾਨਚੀ ਵੱਲੋਂ ਥੋੜ੍ਹੇ ਸਮੇਂ ਦੇ ਨੋਟਿਸ ਉੱਤੇ ਬੁਲਾਈ ਗਈ ਉੱਚ ਸ਼ਕਤੀ ਵਾਲੀ ਮੀਟਿੰਗ ਛੇਤੀ ਹੋਣ ਦੀ ਉਮੀਦ ਹੈ ਅਤੇ ਇਸ ਵਿੱਚ ਕੇਂਦਰੀ ਬੈਂਕ ਅਤੇ ਬੈਂਕਿੰਗ, ਕਾਰੋਬਾਰ ਅਤੇ ਖਪਤਕਾਰ ਨਿਗਰਾਨਾਂ ਦੇ ਮੁਖੀ ਸ਼ਾਮਲ ਹੋਣਗੇ। ਚੀਨੀ ਸਰਕਾਰ ਵੱਲੋਂ ਰਾਸ਼ਟਰਪਤੀ ਟਰੰਪ ਦੁਆਰਾ ਨਿਰਧਾਰਿਤ ਮੰਗਲਵਾਰ ਦੀ ਸਮਾਂ ਸੀਮਾ ਤੱਕ ਅਮਰੀਕੀ ਸਮਾਨਾਂ ਉੱਤੇ ਆਪਣੇ ਜਵਾਬੀ ਟੈਰਿਫ ਹਟਾਉਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਸੰਯੁਕਤ ਰਾਜ ਅਮਰੀਕਾ ਅੱਜ ਰਾਤ ਤੋਂ ਚੀਨ ਉੱਤੇ 104% ਟੈਰਿਫ ਲਗਾ ਰਿਹਾ ਹੈ। ਹੁਣ ਇੱਕ ਦੋ ਖਬਰਾਂ ਭਾਰਤੀ ਖਿੱਤੇ ਤੋਂ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਇੱਕ ਵੱਡੀ ਕਾਰਵਾਈ ਹੋਈ ਹੈ, ਜਿਸ ਤਹਿਤ ਇਸ ਕਤਲ ਕੇਸ ਵਿੱਚ ਨਾਮਜ਼ਦ ਇੱਕ ਮੁਲਜ਼ਮ ਜੀਵਨਜੋਤ ਸਿੰਘ ਚਾਹਲ ਨੂੰ ਦਿੱਲੀ ਦੇ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲਿਆ ਗਿਆ ਦੱਸਿਆ ਜਾ ਰਿਹਾ ਹੈ। ਉਹ ਵਿਦੇਸ਼ ਫਰਾਰ ਹੋਣ ਦੇ ਚੱਕਰਾਂ ਵਿੱਚ ਦਿੱਲੀ ਦੇ ਹਵਾਈ ਅੱਡੇ ਉੱਤੇ ਪੁੱਜਿਆ ਸੀ। ਅਤੇ ਖੇਡਾਂ ਦੀ ਗੱਲ ਕਰੀਏ ਤਾਂ ਪੰਜਾਬ ਕਿੰਗਜ਼ ਦੀ ਟੀਮ ਨੇ ਚੰਡੀਗੜ੍ਹ ਵਿੱਚ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ ਦੇ ਮੁਕਾਬਲੇ ਵਿੱਚ ਚੇਨਾਈ ਸੁਪਰ ਕਿੰਗਜ਼ ਦੀ ਟੀਮ ਨੂੰ 18 ਨਾਲ ਹਰਾ ਦਿੱਤਾ। ਚੇਨਾਈ ਦੀ ਟੀਮ ਪੰਜਾਬ ਦੀ ਟੀਮ ਵੱਲੋਂ ਦਿੱਤੇ 220 ਦੇ ਟੀਚੇ ਦਾ ਪਿੱਛਾ ਕਰਦਿਆਂ ਨਿਰਧਾਰਿਤ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ਨਾਲ ਸਿਰਫ 201 ਦੌੜਾਂ ਹੀ ਬਣਾ ਸਕੀ। ਅਤੇ ਦੋਸਤੋ, ਇਹ ਸਨ ਅੱਜ ਦੀਆਂ ਕੁਝ ਚੋਣਵੀਆਂ ਖਬਰਾਂ।